ਇੱਕ ਕੋਈ ਗੁਰਸਿੱਖ ਭਾਈ ਰਘਬੀਰ ਸਿੰਘ ਬੀਰ, ਜਿਸਨੇ ਕਾਫੀ ਸੁੰਦਰ ਪੁਸਤਕਾਂ ਵੀ ਲਿਖੀਆਂ ਨੇ, ਉਹਨੇ ਇਹ ਘਟਨਾ ਲਿਖੀ ਹੈ। ਉਹ ਕਹਿੰਦਾ, ਮੈਂ ਵੀ ਕਲਕੱਤੇ ਵਿੱਚ ਟੈਕਸੀ ਚਲਾਉਂਦਾ ਸਾਂ, ਉਸ ਸਾਈਂ ਲੋਕ ਵੱਲ ਦੇਖ ਕੇ ਮੇਰੇ ਮਨ ਵਿੱਚ ਤਰਸ ਆਇਆ ਔਰ ਉਸਨੇ ਦੁਆ ਕੀਤੀ ਬਈ ਮੈਨੂੰ ਕੋਈ ਖੈਰ ਦਿਓ, ਅਤੇ ਮੈਂ ਉਸਨੂੰ 8 ਆਨੇ ਦਿੱਤੇ ਅਤੇ 8 ਆਨੇ ਦਿੱਤੇ। ਉਸ ਤੋਂ ਬਾਅਦ ਉਸਨੇ ਜਾ ਕੇ ਦੁਕਾਨ ਤੋਂ ਲੈ ਕੇ ਰੋਟੀ ਖਾ ਲਈ, ਜੋ ਕੁਛ ਖਾਣਾ ਸੀ ਖਾ ਲਿਆ। ਉਸ ਤੋਂ ਬਾਅਦ ਮੇਰੇ ਮਨ ਵਿੱਚ ਫਿਰ ਖਿਆਲ ਆਇਆ ਵੀ ਇਹ ਵਿਚਾਰਾ ਫਕੀਰ ਹੈ, ਇਹਦੇ ਕੋਲ ਕਿਹੜਾ ਕੋਈ ਮਾਇਆ ਜਾਂ ਕੋਈ ਹੋਰ ਪਦਾਰਥ ਜਮ੍ਹਾਂ ਕੀਤੇ ਹੋਏ ਨੇ, ਜੇ ਮੈਂ 8 ਆਨੇ ਹੋਰ ਦੇ ਦੇਵਾਂ ਇਹ ਰਾਤ ਨੂੰ ਵੀ ਰੋਟੀ ਖਾ ਲਵੇਗਾ, ਕਿਧਰੇ ਰਾਤ ਨੂੰ ਭੁੱਖਾ ਨਾ ਸੌਣਾ ਪਵੇ। ਉਹ ਕਹਿੰਦਾ, ਮੈਂ ਇਸ ਖਿਆਲ ਦੇ ਨਾਲ ਉਹ ਸਾਈਂ ਲੋਕ ਕੋਲ ਗਿਆ ਅਤੇ ਉਹਨੂੰ ਜਾ ਕੇ ਆਖਿਆ ਬਈ ਲੈ ਭਲਿਆ ਲੋਕਾ, ਆ 8 ਆਨੇ ਹੋਰ ਲੈ ਲਾ ਅਤੇ ਰਾਤ ਨੂੰ ਵੀ ਰੋਟੀ ਖਾ ਲਵੀਂ। ਅਤੇ ਜਦੋਂ ਉਹ ਕਹਿੰਦਾ ਵੀ ਮੈਂ 8 ਆਨੇ ਦੇਣ ਲੱਗਿਆ, ਉਹਨੇ ਬੜਾ ਘੂਰ ਕੇ ਮੇਰੇ ਵੱਲ ਤੱਕਿਆ ਅਤੇ ਜਿਹੜੇ ਪੈਸੇ ਮੈਂ ਉਹਨੂੰ ਦਿੱਤੇ ਉਹਨੇ ਚਲਾ ਕੇ ਰੋਡ 'ਤੇ ਸੜਕ 'ਤੇ ਸੁੱਟ ਦਿੱਤੇ ਅਤੇ ਨਾਲ ਉਹਨੇ ਮੈਨੂੰ ਡਾਂਟ ਪਾਈ। ਕਹਿਣ ਲੱਗਾ, ਜਿਸ ਖੁਦਾ ਨੇ, ਜਿਸ ਰੱਬ ਨੇ ਮੈਨੂੰ ਹੁਣ ਦਿੱਤਾ, ਕੀ ਉਹ ਸ਼ਾਮ ਨੂੰ ਮਰ ਜਾਵੇਗਾ? ਸ਼ਾਮ ਨੂੰ ਵੀ ਤਾਂ ਰਹੇਗਾ, ਇਸ ਲਈ ਮੈਂ ਬੰਦੇ ਦੀ ਟੇਕ ਨਹੀਂ ਰੱਖਦਾ। ਹੁਣ ਤੇਰੇ ਮੈਂ 8 ਆਨੇ ਦੇ ਕਿੰਨਾ ਕੁ ਚਿਰ ਜੀ ਸਕਦਾ ਹਾਂ? ਇਸ ਲਈ ਰੋਜੀ ਦੇਣ ਵਾਲਾ ਪਰਮੇਸ਼ੁਰ ਹੀ ਹੈ, ਸਾਨੂੰ ਉਹਦੇ ਉੱਤੇ ਭਰੋਸਾ ਕਰਨਾ ਚਾਹੀਦਾ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੇ ਵਿਰਲੇ ਸਾਧੂ ਹੁੰਦੇ ਨੇ, ਨਹੀਂ ਤਾਂ ਹੁਣ ਸਾਰੇ ਹੀ ਮਾਇਆ ਪਦਾਰਥ ਇਕੱਠੇ ਕਰਨ ਵੱਲ ਤੁਰੇ ਹੋਏ ਨੇ। ਹਜ਼ੂਰ ਕਹਿੰਦੇ ਨੇ, ਦੇਹਾਂਦ ਸੋਈ, ਜਿਹੜਾ ਪੰਛੀਆਂ ਨੂੰ ਦਿੰਦਾ, ਹੋਰ ਸਾਰੇ ਜੀਵ ਜਨਤਾ ਨੂੰ ਦਿੰਦਾ, ਉਹੀ ਮਨੁੱਖ ਨੂੰ ਵੀ ਦਿੰਦਾ, ਇਸ ਲਈ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ।
ਇੱਕ ਤੁਈ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਇੱਕੋ ਹੀ ਤੂੰ ਪਹਿਲਾਂ ਸੀ, ਇੱਕੋ ਤੂੰ ਹੁਣ ਹੈ, ਇੱਕੋ ਹੀ ਤੂੰ ਅੱਗੇ ਨੂੰ ਹੋਵੇਂਗਾ।
ਪਹਿਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ ਨੇ, ਮਨੁੱਖ ਦਾ ਮਨ ਖੜਦਾ ਨਹੀਂ ਹੈ, ਡੋਲਦਾ ਹੀ ਰਹਿੰਦਾ, ਪਰ ਹਜ਼ੂਰ ਕਹਿੰਦੇ ਨੇ ਨਾਨਕ ਲਿਲਾਰ ਲਿਖਿਆ ਸੋਏ। ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਜੀਵਾਂ ਦੇ ਮੱਥੇ 'ਤੇ ਲੇਖ ਲਿਖਿਆ ਹੋਇਆ, ਸਭ ਨਾਲ ਲਿਖਿਆ ਬੁੜੀ ਕਲਾਮ, ਸਭ ਦੇ ਮੱਥੇ 'ਤੇ ਵਾਹਿਗੁਰੂ ਨੇ ਲੇਖ ਲਿਖਿਆ ਹੋਇਆ ਹੈ। ਤੇ ਨਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਮੇਟ ਨਾ ਸਕੈ ਕੋਏ।
ਬਈ ਜਿਹੜਾ ਲੇਖ ਵਾਹਿਗੁਰੂ ਨੇ ਸਾਡੇ ਮੱਥੇ 'ਤੇ ਲਿਖ ਦਿੱਤਾ ਹੈ ਨਾ, ਉਹਨੂੰ ਕੋਈ ਵੀ ਮੇਟ ਨਹੀਂ ਸਕਦਾ। ਇਹਦਾ ਮਤਲਬ ਇਹ ਹੈ, ਜੋ ਵਾਹਿਗੁਰੂ ਨੇ ਸਾਡੇ ਮੱਥੇ 'ਤੇ ਲਿਖ ਦਿੱਤਾ ਹੈ ਔਰ ਉਹ ਸਾਨੂੰ ਮਿਲਣਾ ਹੀ ਮਿਲਣਾ ਹੈ, ਉਸ ਲਿਖੇ ਲੇਖ ਨੂੰ ਕੋਈ ਮੇਟ ਨਹੀਂ ਸਕਦਾ, ਪਰ ਸਾਡਾ ਮਨ ਫਿਰ ਵੀ ਨਹੀਂ ਖੜਦਾ। ਅਸੀਂ ਰੱਬ 'ਤੇ ਭਰੋਸਾ ਘੱਟ ਕਰਦੇ ਹਾਂ ਅਤੇ ਅਸੀਂ ਆਪਣੇ 'ਤੇ ਵਿਸ਼ਵਾਸ ਵੱਧ ਕਰਦੇ ਹਾਂ ਵੀ ਅਸੀਂ ਆਹ ਕਰਨਾ ਉਹ ਕਰਨਾ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ ਬਈ ਤੁਸੀਂ ਵਾਹਿਗੁਰੂ 'ਤੇ ਭਰੋਸਾ ਰੱਖੋ, ਜੋ ਉਸਨੇ ਤੁਹਾਡੇ ਮੱਥੇ 'ਤੇ ਲਿਖਿਆ ਹੋਇਆ ਉਹਨੂੰ ਕੋਈ ਮੇਟ ਨਹੀਂ ਸਕਦਾ ਔਰ ਕੋਈ ਖੋ ਨਹੀਂ ਸਕਦਾ, ਇਸ ਲਈ ਤੁਹਾਨੂੰ ਉਹਦੇ 'ਤੇ ਯਕੀਨ ਕਰਨਾ ਚਾਹੀਦਾ ਹੈ।
ਕਲਾ ਧਾਰੈ ਹਿਰੈ ਸੁਈ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਲਾ ਧਾਰੈ, ਕਲਾ ਦਾ ਅਰਥ ਹੈ ਸ਼ਕਤੀ, ਅਤੇ ਜਾਂ ਕਲਾ ਦਾ ਅਰਥ ਹੈ ਜਿਹੜੀ ਪ੍ਰਾਣ ਕਲਾ ਹੈ, ਜੀਵ ਕਲਾ ਹੈ, ਉਹ ਵੀ ਵਾਹਿਗੁਰੂ ਪਰਮੇਸ਼ਰ ਹੀ ਧਾਰਨ ਕਰਦਾ। ਸਾਡੇ ਸਰੀਰ ਵਿੱਚ ਜਿਹੜੀ ਕਲਾ ਸ਼ਕਤੀ ਹੈ, ਜੀਵ ਕਲਾ ਹੈ, ਪ੍ਰਾਣ ਕਲਾ ਹੈ, ਇਹ ਵੀ ਉਸੇ ਨੇ ਟਿਕਾਈ ਹੋਈ ਹੈ, ਹਿਰੈ ਸੋਈ, ਅਤੇ ਉਹੀ ਫਿਰ ਇਸਨੂੰ ਹਿਰੈ ਦਾ ਅਰਥ ਖੁੰਦ ਹੈ। ਜਿਹੜੀ ਕਲਾ ਹੈ, ਸ਼ਕਤੀ ਹੈ, ਸਾਡੇ ਸਰੀਰ ਵਿੱਚ ਦਿੰਦਾ ਵੀ ਉਹੀ ਹੈ ਅਤੇ ਲੈਂਦਾ ਵੀ ਉਹੀ ਹੈ, ਟਿਕਾਉਂਦਾ ਵੀ ਉਹੀ ਹੈ ਅਤੇ ਨਾਸ਼ ਵੀ ਉਹੀ ਕਰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਨੂੰ ਉਸ ਵਾਹਿਗੁਰੂ 'ਤੇ ਭਰੋਸਾ ਕਰਨਾ ਚਾਹੀਦਾ ਹੈ।
ਇੱਕ ਤੁਈ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਇੱਕੋ ਤੂੰ ਪਹਿਲਾਂ ਸੀ, ਇੱਕੋ ਤੂੰ ਹੁਣ ਹੈ, ਇੱਕੋ ਹੀ ਤੂੰ ਅੱਗੇ ਨੂੰ ਹੋਵੇਂਗਾ।
ਔੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ।
ਹੁਣ ਪੌੜੀ ਵੀ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਹੜਾ ਪਿਛਲਾ ਉਪਦੇਸ਼ ਹੈ ਉਹ ਕਾਰੂ ਬਾਦਸ਼ਾਹ ਦੇ ਪ੍ਰਥਾਏ ਉਚਾਰਨ ਹੋਇਆ ਹੈ ਅਤੇ ਪੌੜੀ ਵਿੱਚ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਰਬਸਾਂਝਾ ਉਪਦੇਸ਼ ਦਿੰਦੇ ਨੇ। ਗੁਰਮੁਖਾਂ ਦੀ ਮਹਿਮਾ ਹੈ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ। ਹੇ ਵਾਹਿਗੁਰੂ, ਤੇਰਾ ਹੁਕਮ ਸੱਚਾ ਹੈ, ਤੇਰਾ ਹੁਕਮ ਅਟਲ ਹੈ, ਗੁਰਮੁਖ ਜਾਣਿਆ। ਪਰ ਕਿਸੇ ਵਿਰਲੇ ਗੁਰਮੁਖ ਨੇ ਤੇਰੇ ਹੁਕਮ ਨੂੰ ਜਾਣਿਆ ਹੈ।
ਗੁਰਮਤੀ ਆਪ ਗਵਾਏ ਸੱਚ ਪਛਾਣਿਆ।
ਉਹਨਾਂ ਗੁਰਮੁਖਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਹਜ਼ੂਰ ਕਹਿੰਦੇ ਗੁਰਮਤੀ ਆਪ ਗਵਾਏ, ਉਹਨਾਂ ਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਆਪ ਗਵਾਏ, ਆਪਾ ਭਾਵ ਹੰਕਾਰ ਗਵਾ ਦਿੱਤਾ ਅਤੇ ਸੱਚ ਪਛਾਣਿਆ। ਅਤੇ ਫਿਰ ਉਹਨਾਂ ਨੇ ਸੱਚ ਨੂੰ ਪਛਾਣ ਲਿਆ। ਸੱਚ ਕੀ ਹੈ? ਅਕਾਲ ਪੁਰਖ। ਉਹਨਾਂ ਨੇ ਸੱਚ ਨੂੰ ਪਛਾਣ ਲਿਆ ਹੈ।
ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਸੱਚ ਤੇਰਾ ਦਰਬਾਰ, ਤੇਰਾ ਸੱਚਖੰਡ ਦਰਬਾਰ ਵੀ ਸੱਚਾ ਹੈ, ਸ਼ਬਦ ਨਿਸਾਣਿਆ। ਉੱਥੇ ਹਮੇਸ਼ਾ ਲਈ ਸ਼ਬਦ ਦਾ ਨਗਾਰਾ ਵੱਜਦਾ, ਸ਼ਬਦ ਦਾ ਧੌਂਸਾ ਗੂੰਜਦਾ ਹੈ।
ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚਾ ਸ਼ਬਦ ਵਿਚਾਰ, ਜਿਹੜਾ ਗੁਰਮੁਖ ਹੈ ਉਸਨੇ ਸੱਚੇ ਸ਼ਬਦ ਨੂੰ ਵਿਚਾਰ ਕੇ ਸੱਚ ਸਮਾਣਿਆ। ਅਤੇ ਸੱਚ ਕੀ ਹੈ? ਅਕਾਲ ਪੁਰਖ। ਸੱਚੇ ਸ਼ਬਦ ਦੀ ਵਿਚਾਰ ਕਰਕੇ, ਭਾਵ ਜੋ ਗੁਰੂ ਨੇ ਸਾਨੂੰ ਗੁਰ ਉਪਦੇਸ਼ ਦਿੱਤਾ ਹੈ, ਇਹਦੀ ਵਿਚਾਰ ਕਰਕੇ ਗੁਰਬਾਣੀ ਵਿੱਚ ਜੁੜ ਕੇ ਸੱਚ ਸਮਾਣਿਆ, ਉਹ ਸੱਚ ਰੂਪ ਅਕਾਲ ਪੁਰਖ ਦੇ ਵਿੱਚ ਲੀਨ ਹੋ ਗਿਆ।
ਮਨਮੁਖ ਸਦਾ ਕੂੜਿਆਰ ਪਰਮ ਭੁਲਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁਖ ਆਦਮੀ ਹੈ ਉਹ ਤੇ ਹਮੇਸ਼ਾ ਲਈ ਕੂੜਿਆਰ, ਝੂਠ ਬੋਲਦਾ ਤੇ ਝੂਠ ਦਾ ਹੀ ਘਰ ਬਣ ਜਾਂਦਾ। ਪਰਮ ਭੁਲਾਣਿਆ, ਤੇ ਮਨਮੁਖ ਨੂੰ ਪਰਮ ਨੇ ਹੀ ਫਿਰ ਭੁਲਾਇਆ ਹੋਇਆ ਹੈ। ਮਨਮੁਖ ਆਦਮੀ ਹਮੇਸ਼ਾ ਝੂਠ ਬੋਲਦਾ, ਪੈਰ ਪੈਰ ਤੇ ਝੂਠ ਬੋਲਦਾ, ਬਿਨਾਂ ਲੋੜ ਤੋਂ ਵੀ ਝੂਠ ਬੋਲਦਾ। ਪਰਮ ਭੁਲਾਣਿਆ, ਉਹਨੂੰ ਫਿਰ ਭਰਮ ਨੇ ਭੁਲਾਇਆ ਹੋਇਆ ਤੇ ਭੁੱਲਿਆ ਹੀ ਰਹਿੰਦਾ ਹੈ।
ਦਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁਖ ਆਦਮੀ ਹੈ ਉਸਦਾ ਤੇ ਵਿਸ਼ਟਾ ਦੇ ਵਿੱਚ, ਗੰਦਗੀ ਵਿੱਚ ਵਾਸ ਹੈ। ਇਹਦਾ ਮਤਲਬ ਇਹ ਹੈ ਉਹ ਹਮੇਸ਼ਾ ਲਈ ਵਿਸ਼ੇ ਵਿਕਾਰਾਂ ਨੂੰ, ਨਸ਼ਿਆਂ ਵਿਸ਼ਿਆਂ ਨੂੰ ਭੋਗਦਾ ਰਹਿੰਦਾ। ਵਿਸ਼ਟਾ ਅੰਦਰ ਉਸਦਾ ਵਾਸ ਹੁੰਦਾ, ਭਾਵ ਗੰਦਗੀ ਦਾ ਕੀੜਾ ਬਣਿਆ ਰਹਿੰਦਾ, ਵਿਸ਼ਿਆਂ ਦਾ, ਮਾਇਆ ਦਾ, ਪਦਾਰਥਾਂ ਦਾ ਕੀੜਾ ਬਣਿਆ ਰਹਿੰਦਾ। ਕਿਉਂਕਿ ਜਿਹੜੇ ਵਿਸ਼ੇ ਨੇ ਇਹਨਾਂ ਨੂੰ ਵੀ ਵਿਸ਼ਟਾ ਹੀ ਮੰਨਿਆ ਗਿਆ। ਆ ਜਿੰਨੇ ਨਸ਼ੇ ਨੇ ਇਹ ਵੀ ਵਿਸ਼ਟਾ ਦੇ ਸਮਾਨ ਹੀ ਨੇ। ਵਿਸ਼ਟਾ ਅੰਦਰ ਵਾਸ, ਮਨਮੁੱਖਾਂ ਦਾ ਵਿਸ਼ਿਆਂ ਦੀ ਵਿਸ਼ਟਾ ਵਿੱਚ ਨਿਵਾਸ ਹੁੰਦਾ। ਸਾਧ ਨਾ ਜਾਣਿਆ, ਉਹਨਾਂ ਨੇ ਅੰਮ੍ਰਿਤ ਦੇ ਸਵਾਦ ਨੂੰ, ਨਾਮ ਦੇ ਸਵਾਦ ਨੂੰ, ਬਾਣੀ ਦੇ ਸਵਾਦ ਨੂੰ ਜਾਣਿਆ ਹੀ ਨਹੀਂ ਹੈ।
ਵਿਣ ਨਾ ਵੈ ਦੁੱਖ ਪਾਏ ਆਵਣ ਜਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਬਿਨਾਂ ਨਾਮ ਤੋਂ ਮਨਮੁੱਖ ਆਦਮੀ ਦੁੱਖ ਪਾਏ ਉਹ ਦੁੱਖ ਪਾਉਂਦਾ ਹੈ। ਆਵਣ ਜਾਣਿਆ, ਤੇ ਆਉਣਾ ਤੇ ਜਾਣਾ ਉਹਦੇ ਹਮੇਸ਼ਾ ਪੱਲੇ ਪਿਆ ਰਹਿੰਦਾ ਹੈ।
ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਆਪ ਪਾਰਖੂ ਹੈ, ਉਹ ਇੱਕ ਜੌਹਰੀ ਹੈ ਜਿਨ ਖੋਟਾ ਖਰਾ ਪਛਾਣਿਆ, ਜਿਸਨੇ ਚੱਟ ਖੋਟੇ ਤੇ ਖਰੇ ਦੀ ਪਛਾਣ ਕਰ ਲਈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਸਾਹਮਣੇ ਜਦੋਂ ਵੀ ਪੁੰਨੀ ਪਾਪੀ ਜੀਵ ਜਾਂਦੇ ਨੇ, ਉਹਦੀ ਐਸੀ ਪਾਰਖੂ ਦ੍ਰਿਸ਼ਟੀ ਹੈ, ਉਹ ਉਸੇ ਵੇਲੇ ਪਛਾਣ ਲੈਂਦਾ ਵੀ ਕਿਹੜਾ ਇਹਨਾਂ ਵਿੱਚੋਂ ਖੋਟਾ ਹੈ ਅਤੇ ਕਿਹੜਾ ਖਰਾ ਹੈ, ਅਤੇ ਜਿਹੜਾ ਖੋਟਾ ਹੈ ਅਤੇ ਉਸਨੂੰ ਉਹ ਚੁਣ ਕੇ ਬਾਹਰ ਕੱਢ ਦਿੰਦਾ ਹੈ, ਅਤੇ ਜਿਹੜਾ ਖਰਾ ਹੋਵੇ ਉਸਨੂੰ ਪ੍ਰਵਾਨ ਕਰ ਲੈਂਦਾ ਹੈ।
ਲੋਕ ਮਹੱਲਾ ਪਹਿਲਾ ਸੀਹਾ ਬਾਜਾ ਚਰਗਾ ਕੁਹੀਆ ਇਨਾ ਖਵਾਲੇ ਕਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਬਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅਸਰਜ ਕੌਤਕਾਂ ਬਾਰੇ ਦੱਸੋ। ਉਹ ਅਕਾਲ ਪੁਰਖ ਵਾਹਿਗੁਰੂ ਕਿਵੇਂ ਕਿਵੇਂ ਉਹ ਚਰਜ ਕੌਤੁਕ ਕਰਦਾ ਹੈ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦੀ ਉਸ ਮਹਾਨ ਸ਼ਕਤੀ ਅਤੇ ਕੁਦਰਤ ਦਾ ਇੱਥੇ ਵਿਸ਼ਲੇਸ਼ਣ ਕਰਨ ਲੱਗੇ ਹਨ। ਸ਼ੀਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ ਕਾਹ। ਸ਼ੀਹਾਂ ਦਾ ਅਰਥ ਹੈ ਸ਼ੇਰ ਅਤੇ ਬਾਜਾਂ ਦਾ ਅਰਥ ਹੈ ਜਿਹੜੇ ਬਾਜ ਨੇ। ਬਾਜ ਇੱਕ ਸ਼ਿਕਰੇ ਦਾ ਮਦੀਨ ਪੰਛੀ ਹੁੰਦਾ, ਸ਼ਿਕਰਾ ਨਰ ਹੁੰਦਾ ਅਤੇ ਬਾਜ ਮਾਦਾ ਹੁੰਦਾ। ਸ਼ੀਹਾਂ ਬਾਜਾਂ, ਸ਼ੀਹਾਂ ਸ਼ੇਰ ਅਤੇ ਬਾਜ ਅਤੇ ਚਰਗਾਂ ਇਹ ਵੀ ਇੱਕ ਸ਼ਿਕਾਰੀ ਜਾਨਵਰ ਦਾ ਨਾਮ ਹੈ ਅਤੇ ਕੂਹੀਆਂ ਇਹ ਵੀ ਇੱਕ ਸ਼ਿਕਾਰੀ ਜਾਨਵਰ ਦਾ ਨਾਮ ਹੈ। ਇਹ ਜਿਹੜੇ ਚਾਰੇ ਨਾਮ ਨੇ ਸ਼ੇਰ ਬਾਜ ਚਰਗਾਂ ਅਤੇ ਕੂਹੀਆਂ ਇਹ ਸ਼ਿਕਾਰੀ ਜਾਨਵਰ ਨੇ, ਮਾਸਾਹਾਰੀ ਨੇ। ਪਰ ਹਜ਼ੂਰ ਕਹਿੰਦੇ ਵਾਹਿਗੁਰੂ ਚਾਹੇ ਇਹਨਾਂ ਖਵਾਲੇ ਕਾਹ, ਉਹ ਇਹਨਾਂ ਨੂੰ ਵੀ ਘਾਹ ਖਵਾ ਸਕਦਾ ਕਿਉਂਕਿ ਵਾਹਿਗੁਰੂ ਸਮਰੱਥ ਹੈ। ਕਹਿੰਦੇ ਨੇ ਵੇਦਾਂ ਵਿੱਚ ਇੱਕ ਬਚਨ ਲਿਖਿਆ ਹੈ, ਕਰਤੂ ਮਾ ਕਰਤੂ ਸਾ ਈਸ਼ਰਾ। ਕਹਿੰਦੇ ਜਿਹੜੇ ਕਰਨਯੋਗ ਅਤੇ ਨਾ ਕਰਨਯੋਗ ਕੰਮ ਵੀ ਕਰ ਸਕੇ ਉਹਨੂੰ ਕਹਿੰਦੇ ਈਸ਼ਵਰ। ਇੱਕ ਤਾਂ ਕੰਮ ਉਹ ਨੇ ਜਿਹੜੇ ਹੋ ਜਾਂਦੇ ਨੇ, ਇੱਕ ਕੰਮ ਉਹ ਨੇ ਜਿਨ੍ਹਾਂ ਬਾਰੇ ਮਨੁੱਖ ਕਹਿੰਦਾ ਇਹ ਨਹੀਂ ਹੋ ਸਕਦਾ, ਪਰ ਵਾਹਿਗੁਰੂ ਉਹ ਵੀ ਕਰਕੇ ਦਿਖਾ ਦਿੰਦਾ ਕਿਉਂਕਿ ਉਹ ਸਮਰੱਥ ਜੋ ਹੋਇਆ। ਕਰਤੂ ਮਾ ਕਰਤੂ ਸਾ ਈਸ਼ਰਾ। ਇਸ ਲਈ ਸਤਿਗੁਰੂ ਮਹਾਰਾਜ ਨੇ ਵੀ ਆਖਿਆ ਹੈ ਵੀ ਕਰਨ ਹਾਰ ਕੋ ਕਿਛ ਅਚਰਜ ਨਾਹੀਂ। ਵਾਹਿਗੁਰੂ ਨੂੰ ਕੋਈ ਅਚਰਜ ਗੱਲ ਨਹੀਂ, ਉਹ ਜੋ ਚਾਹੇ ਉਹੀ ਕੁਛ ਕਰ ਸਕਦੇ। ਹਜ਼ੂਰ ਕਹਿੰਦੇ ਵਾਹਿਗੁਰੂ ਚਾਹੇ ਜਿੰਨੇ ਵੀ ਇਹ ਸ਼ੇਰ ਨੇ, ਬਾਜ ਨੇ, ਚਰਗਾਂ ਅਤੇ ਕੂਹੀਆਂ ਨੇ, ਸ਼ਿਕਾਰੀ ਅਤੇ ਮਾਸਾਹਾਰੀ ਜਾਨਵਰ ਨੇ, ਜੇ ਵਾਹਿਗੁਰੂ ਚਾਹੇ ਇਹਨਾਂ ਨੂੰ ਵੀ ਘਾਹ ਖਵਾ ਸਕਦੇ। ਕਈ ਵਾਰੀ ਐਸਾ ਵੀ ਸਮਾਂ ਆਉਂਦਾ, ਕਹਿੰਦੇ ਨੇ ਵੀ ਇੱਕ ਸੁੰਦਰ ਸ਼ਾਹ ਫਕੀਰ ਸੀ ਔਰ ਉਹ ਸ਼ੇਰ ਦੀ ਅਸਵਾਰੀ ਕਰਦਾ ਸੀ ਅਤੇ ਸ਼ੇਰ ਕਿਸੇ ਨੂੰ ਕੁਝ ਨਹੀਂ ਸੀ ਕਹਿੰਦਾ, ਜੋ ਉਸਨੂੰ ਖਾਣ ਨੂੰ ਦਿੰਦੇ ਉਹੀ ਖਾ ਲੈਂਦਾ। ਔਰ ਇਸੇ ਤਰ੍ਹਾਂ ਇੱਕ ਹੋਰ ਮੁਸਲਮਾਨ ਫਕੀਰ ਸੀ ਔਰ ਉਸਦੀ ਵੀ ਕਬਰ ਕੀਰਤਪੁਰ ਸਾਹਿਬ ਦੇ ਨੇੜੇ ਬਣੀ ਹੋਈ ਹੈ। ਜਿਹੜਾ ਉਹ ਮੁਸਲਮਾਨ ਪੀਰ ਸੀ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ, ਉਹਦੀਆਂ ਬੱਕਰੀਆਂ ਨੂੰ ਵੀ ਸ਼ੇਰ ਚਾਰਦਾ ਸੀ। ਇੱਥੋਂ ਪਤਾ ਲੱਗਦਾ ਵਾਹਿਗੁਰੂ ਪਰਮੇਸ਼ਰ ਸਭ ਕੁਛ ਕਰ ਸਕਦਾ। ਇੱਕ ਵਾਰੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨਰੈਣੇ ਪਿੰਡ ਗਏ ਜਿੱਥੇ ਦਾਦੂ ਜੀ ਦੀ ਸਮਾਧ ਸੀ, ਇਹ ਰਾਜਸਥਾਨ ਦਾ ਵਾਕੀਆ ਹੈ। ਔਰ ਉੱਥੇ ਜੈਤ ਰਾਮ ਉਸ ਵੇਲੇ ਉਸ ਡੇਰੇ ਦਾ ਮੁਖੀ ਸੀ। ਉਸਨੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਅੱਜ ਸਾਡੇ ਡੇਰੇ ਵਿੱਚ ਲੰਗਰ ਛਕਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ, ਕਿਉਂਕਿ ਉਹ ਵੈਸ਼ਨੋ ਸ਼ਾਕਾਹਾਰੀ ਸਾਧੂ ਸਨ ਅਤੇ ਉਹਨਾਂ ਦੀ ਪਰਖ ਲਈ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਸਾਡੇ ਕੋਲ ਬਾਜ ਨੇ, ਤੁਸੀਂ ਇਹਨਾਂ ਬਾਜਾਂ ਨੂੰ ਲੰਗਰ ਛਕਾ ਦਿਓ ਅਤੇ ਫਿਰ ਅਸੀਂ ਵੀ ਛਕ ਲਵਾਂਗੇ। ਬਾਜ ਹੁਣ ਮਾਸਾਹਾਰੀ ਸਨ, ਉਹ ਸਾਧੂ ਮਾਸ ਉਹਨਾਂ ਨੂੰ ਲਿਆ ਕੇ ਖਵਾ ਨਹੀਂ ਸਨ ਸਕਦੇ। ਅਤੇ ਗੁਰੂ ਮਹਾਰਾਜ ਕਹਿੰਦੇ ਜੇ ਬਾਜ ਛਕ ਲੈਣਗੇ ਤਾਂ ਅਸੀਂ ਵੀ ਛਕ ਲਵਾਂਗੇ। ਉਹਨਾਂ ਦਾ ਭਰਮ ਤੋੜਨਾ ਸੀ। ਅਤੇ ਉਸ ਵੇਲੇ ਉਹਨਾਂ ਸਾਧੂਆਂ ਨੇ ਸੋਚਿਆ ਵੀ ਇਹ ਤਾਂ ਹੁਣ ਸਾਡਾ ਇਮਤਿਹਾਨ ਹੋ ਗਿਆ। ਉਸ ਵੇਲੇ ਉਹਨਾਂ ਸਾਧੂਆਂ ਨੇ, ਕਿਉਂਕਿ ਬੰਦਗੀ ਵਾਲੇ ਸਨ, ਗੁਰੂ 'ਤੇ ਵੀ ਉਹਨਾਂ ਦਾ ਭਰੋਸਾ ਸੀ, ਉਹਨਾਂ ਨੇ ਕੁਝ ਮੋਠ ਬਾਜਰੀ ਲਈ। ਉਹ ਵੀ ਇੱਕ ਕਿਸਮ ਦਾ ਅੰਨ ਹੁੰਦਾ ਰਾਜਸਥਾਨ ਦੇ ਵਿੱਚ, ਮੋਠ ਬਾਜਰੀ, ਆ ਮੋਠਾਂ ਦੀ ਦਾਲ ਹੁੰਦੀ ਹੈ ਅਤੇ ਬਾਜਰੇ ਦੇ ਪ੍ਰਸ਼ਾਦੇ ਸਨ। ਉਹਨਾਂ ਨੇ ਮੋਠ ਬਾਜਰੀ ਲਈ ਅਤੇ ਬਾਜਾਂ ਕੋਲ ਚਲੇ ਗਏ ਜਿਹੜੇ ਗੁਰੂ ਕੇ ਬਾਜ ਸਨ। ਉਹਨਾਂ ਨੂੰ ਗੁਰੂ ਦਾ ਵਾਸਤਾ ਪਾਇਆ, ਕਹਿਣ ਲੱਗੇ ਤੁਸੀਂ ਗੁਰੂ ਦੇ ਬਾਜ ਹੋ, ਇਸ ਲਈ ਅਸੀਂ ਸਾਧੂ ਹਾਂ, ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋ, ਤੁਹਾਨੂੰ ਗੁਰੂ ਦਾ ਵਾਸਤਾ ਹੈ, ਅਸੀਂ ਤੁਹਾਨੂੰ ਮਾਸ ਨਹੀਂ ਖਵਾ ਸਕਦੇ, ਤੁਸੀਂ ਅੱਜ ਮੋਠ ਬਾਜਰੀ ਹੀ ਛਕ ਲਵੋ। ਅਤੇ ਉਹਨਾਂ ਬਾਜਾਂ ਨੇ ਮੋਠ ਬਾਜਰੀ ਛਕ ਲਈ, ਕਿਉਂਕਿ ਗੁਰੂ ਦੇ ਬਾਜ ਸਨ, ਗੁਰੂ ਦਾ ਵਾਸਤਾ ਪਾਇਆ ਅਤੇ ਉਹਨਾਂ ਨੇ ਬੇਨਤੀ ਮੰਨ ਲਈ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜਦੋਂ ਚਾਹੇ ਨਾ, ਜਿਹੜੇ ਮਾਸਾਹਾਰੀ ਜਾਨਵਰ ਨੇ, ਸ਼ੇਰ ਨੇ, ਬਾਜ ਨੇ, ਚਰਗਾਂ ਨੇ, ਕੂਹੀਆਂ ਨੇ, ਇਹਨਾਂ ਨੂੰ ਘਾਹ ਖਵਾ ਸਕਦਾ ਹੈ।
ਆਹੋ ਖਾਨ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਜੀਵ ਘਾਹ ਖਾਂਦੇ ਨੇ, ਜਿਵੇਂ ਹਰਣ ਨੇ, ਮੱਝਾਂ ਨੇ, ਗਾਈਆਂ ਨੇ, ਇਹ ਸਾਰੀਆਂ ਘਾਹ ਖਾਣ ਵਾਲੀਆਂ ਜੂਨਾਂ ਨੇ। ਹਜ਼ੂਰ ਕਹਿੰਦੇ ਜਿਹੜੇ ਜੀਵ ਘਾਹ ਖਾਂਦੇ ਨੇ ਅਤੇ ਜੇ ਵਾਹਿਗੁਰੂ ਚਾਹੇ ਤਿੰਨਾਂ ਮਾਸ ਖਵਾ ਲਏ, ਇਹ ਉਹਨਾਂ ਨੂੰ ਮਾਸ ਵੀ ਖਵਾ ਸਕਦਾ ਹੈ। ਆਹ ਦੱਸਦੇ ਨੇ ਜਦੋਂ ਕਈ ਵਾਰੀ ਕਾਲ ਪੈ ਜਾਂਦਾ ਹੈ ਨਾ, ਪਸ਼ੂਆਂ ਨੂੰ ਖਾਣ ਲਈ ਕੁਛ ਨਹੀਂ ਮਿਲਦਾ, ਅਤੇ ਉਸ ਵੇਲੇ ਉਹ ਵੀ ਮਾਸ ਖਾਣ ਲਈ ਮਜਬੂਰ ਹੁੰਦੇ ਨੇ ਜਾਂ ਫਿਰ ਭੁੱਖੇ ਮਰਦੇ ਨੇ। ਵਾਹਿਗੁਰੂ ਪਰਮੇਸ਼ਰ ਜੇ ਨਾ ਕਰੇ ਤਾਂ ਐਸਾ ਸਮਾਂ ਵੀ ਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਜੀਵ ਘਾਹ ਖਾਂਦੇ ਨੇ ਅਤੇ ਉਹਨਾਂ ਨੂੰ ਉਹ ਮਾਸ ਵੀ ਖਵਾ ਸਕਦਾ ਹੈ। ਇਹ ਚਲਾਏ ਰਾਹ, ਵੀ ਇਸ ਤਰ੍ਹਾਂ ਦੇ ਉਹ ਵਾਹਿਗੁਰੂ ਪਰਮੇਸ਼ਰ ਪਾਈ ਸਾਰੇ ਰਾਹ ਚਲਾਉਂਦਾ ਹੈ।
ਨਦੀਆ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਵਾਹਿਗੁਰੂ ਚਾਹੇ ਜਿਹੜੀਆਂ ਵੱਡੀਆਂ ਵੱਡੀਆਂ ਨਦੀਆਂ ਨੇ, ਨਹਿਰਾਂ ਨੇ, ਦਰਿਆ ਵਗਦੇ ਨੇ, ਉਹਨਾਂ ਨਦੀਆਂ ਵਿੱਚ ਟਿੱਬੇ ਵੀ ਦਿਖਾ ਸਕਦਾ, ਭਾਵ ਉੱਥੇ ਮਾਰੂ ਥਲ ਦੇ ਟਿੱਬੇ ਵੀ ਵਗਾ ਸਕਦਾ। ਇਹ ਤਾਂ ਕੁਦਰਤੀ ਗੱਲ ਹੈ। ਹੁਣ ਕਈ ਥਾਵਾਂ ਦੇ ਉੱਤੇ ਪਹਿਲਾਂ ਦਰਿਆ ਵਗਦੇ ਨੇ ਅਤੇ ਫਿਰ ਉਹਨਾਂ ਦਾ ਰੁੱਖ ਬਦਲ ਜਾਂਦਾ, ਹੋਰ ਪਾਸੇ ਚਲੇ ਜਾਂਦੇ ਨੇ, ਅਤੇ ਫਿਰ ਉੱਥੇ ਟਿੱਬੇ ਬਣ ਜਾਂਦੇ ਨੇ, ਅਤੇ ਦੂਸਰੇ ਪਾਸੇ ਥਲੀ ਕਰੇ ਅਸਗਾਹ। ਜਿਹੜੇ ਮਾਰੂ ਥਲ ਨੇ, ਰੇਤ ਦੇ ਵੱਡੇ ਵੱਡੇ ਟਿੱਬੇ ਨੇ, ਅਤੇ ਉੱਥੇ ਅਸਗਾਹ, ਉਹ ਡੂੰਘੇ ਪਾਣੀ ਦੇ ਦਰਿਆ ਵਗਾ ਦਿੰਦੇ। ਵਾਹਿਗੁਰੂ ਸਮਰੱਥ ਹੈ ਨਾ, ਜਿੱਥੇ ਨਦੀਆਂ ਨਹਿਰਾਂ ਵਗਦੀਆਂ ਨੇ ਅਤੇ ਉੱਥੇ ਉਹ ਟਿੱਬੇ ਦਿਖਾ ਸਕਦਾ ਹੈ, ਅਤੇ ਜਿੱਥੇ ਥਲੀ ਟਿੱਬੇ ਨੇ ਉੱਥੇ ਡੂੰਘੇ ਸਮੁੰਦਰ ਦਰਿਆ ਵੀ ਉਹ ਵਗਾ ਸਕਦਾ ਹੈ। ਵਾਹਿਗੁਰੂ ਜੋ ਚਾਹੇ ਉਹੀ ਕਰ ਸਕਦਾ ਹੈ। ਹੁਣ ਖਾਸ ਕਰਕੇ ਆ ਜਿਹੜਾ ਬਠਿੰਡੇ ਦਾ ਇਲਾਕਾ ਸੀ ਪੰਜਾਬ ਦੇ ਅੰਦਰ, ਉੱਥੇ ਵੀ ਪਹਿਲਾਂ ਕਹਿੰਦੇ ਉਹ ਨਦੀਆਂ ਅਤੇ ਦਰਿਆ ਵਗਦੇ ਸਨ। ਪੁਰਾਣੇ ਸਮੇਂ ਦੀ ਗੱਲ ਹੈ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਔਰ ਕਿਸੇ ਰਾਜੇ ਨੇ ਉੱਥੇ ਅੰਨ ਦਾ ਅਪਮਾਨ ਕੀਤਾ ਅਤੇ ਕਹਿੰਦੇ ਨੇ ਫਿਰ ਕਿਸੇ ਸਾਧੂ ਨੇ ਸਰਾਫ ਦੇ ਦਿੱਤਾ ਵੀ ਤੁਸੀਂ ਅੰਨ ਦਾ ਅਪਮਾਨ ਕੀਤਾ, ਅੰਨ ਦਾ ਨਿਰਾਦਰ ਕੀਤਾ, ਇਸ ਲਈ ਹੁਣ ਤੁਹਾਡੇ ਕਾਲ ਪਵੇਗਾ। ਅਤੇ ਦੋਵੇਂ ਦਰਿਆ ਸੁੱਕ ਗਏ, ਨਦੀਆਂ ਸੁੱਕ ਗਈਆਂ ਅਤੇ ਕਾਲ ਪੈ ਗਿਆ। ਹੁਣ ਵੀ ਉੱਥੇ ਪਾਣੀ ਦੀ ਥੋੜ੍ਹ ਮਹਿਸੂਸ ਹੁੰਦੀ ਹੈ, ਪਰ ਕਲੀਆਂ ਵਾਲੇ ਪਾਤਸ਼ਾਹ ਨੇ ਜਦੋਂ ਮਾਲਵੇ ਦੀ ਧਰਤੀ ਨੂੰ ਭਾਗ ਲਾਏ, ਸਾਬੂ ਕੀ ਤਲਵੰਡੀ ਟਿਕੇ, ਅਤੇ ਉਸ ਵੇਲੇ ਗੁਰੂ ਮਹਾਰਾਜ ਨੇ ਇੱਕ ਦਿਨ ਮੌਜ ਵਿੱਚ ਆ ਕੇ ਭਾਈ ਡੱਲੇ ਨੂੰ ਆਖਿਆ, ਕਹਿਣ ਲੱਗੇ ਭਾਈ ਡੱਲਿਆ, ਉਹ ਦੇਖ ਕਿਵੇਂ ਦਰਿਆ ਵਗ ਰਹੇ ਨੇ, ਹੈ ਸੀ ਰੇਤਾ ਚਮਕਦਾ, ਪਰ ਸਤਿਗੁਰੂ ਦੀ ਆਪਣੀ ਮੌਜ ਸੀ, ਉਹ ਬਖਸ਼ਾਂ ਕਰ ਰਹੇ ਸਨ। ਕਹਿੰਦੇ ਵੇਖ ਭਾਈ ਡੱਲਿਆ, ਉਹ ਕਿਵੇਂ ਦਰਿਆ ਵਗਦੇ ਨੇ। ਅਤੇ ਡੱਲਾ ਦੂਰੋਂ ਦੇਖ ਕੇ ਕਹਿੰਦਾ, ਮਹਾਰਾਜ ਇਹ ਤਾਂ ਰੇਤਾ ਚਮਕਦਾ ਹੈ। ਗੁਰੂ ਮਹਾਰਾਜ ਦੇ ਬਚਨ ਨੂੰ ਸੰਭਾਲਣਾ ਬੜਾ ਔਖਾ ਹੈ, ਉਹਨੇ ਬਚਨ ਨਾ ਸੰਭਾਲ ਸਕਿਆ। ਫਿਰ ਇੱਕ ਦਿਨ ਗੁਰੂ ਮਹਾਰਾਜ ਨੇ ਮੌਜ ਵਿੱਚ ਆ ਕੇ ਆਖਿਆ, ਉਹ ਦੇਖ ਕਿੰਨੀ ਸੋਹਣੀ ਕਣਕ ਖੜੀ ਹੈ। ਪਹਿਲਾਂ ਕਣਕ ਵੀ ਨਹੀਂ ਸੀ ਹੁੰਦੀ ਬਠਿੰਡੇ ਦੀ ਧਰਤੀ 'ਤੇ ਕਹਿੰਦੇ ਦੇਖ ਕਿੰਨੀ ਸੋਹਣੀ ਕਣਕ ਖੜੀ ਹੈ। ਅਤੇ ਭਾਈ ਡੱਲਾ ਦੂਰੋਂ ਦੇਖ ਕੇ ਕਹਿਣ ਲੱਗਾ, ਕਹਿੰਦਾ ਮਹਾਰਾਜ ਇਹ ਤਾਂ ਕਾਹੀ ਹੈ, ਕਾਨੇ ਨੇ, ਸਲਵਾੜ ਖੜਾ, ਇੱਥੇ ਕਣਕ ਕਿੱਥੇ। ਦੂਜਾ ਬਚਨ ਵੀ ਨਾ ਸੰਭਾਲ ਸਕਿਆ। ਅਤੇ ਗੁਰੂ ਮਹਾਰਾਜ ਕਹਿੰਦੇ ਉਹ ਵੇਖ ਕਿੰਨੇ ਸੋਹਣੇ ਅੰਬ ਲੱਗੇ ਹੋਏ ਨੇ। ਅਤੇ ਕਹਿੰਦਾ ਮਹਾਰਾਜ ਇੱਥੇ ਕਰੀਰ ਅਤੇ ਜੰਡ ਨੇ, ਅੰਬ ਕਿੱਥੋਂ ਆ ਗਏ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਡੱਲਿਆ ਸੀ ਅਤੇ ਬਖਸ਼ਾਂ ਕਰ ਰਹੇ ਸਾਂ, ਪਰ ਤੂੰ ਹੁਣ ਸਾਡਾ ਬਚਨ ਨਹੀਂ ਸੰਭਾਲ ਸਕਿਆ, ਹੁਣ ਸਮਾਂ ਲੱਗੇਗਾ, ਇੱਥੇ ਨਹਿਰਾਂ ਵੀ ਆਉਣਗੀਆਂ, ਦਰਿਆ ਵੀ ਵਗਣਗੇ, ਅੰਬ ਵੀ ਲੱਗਣਗੇ, ਕਣਕ ਵੀ ਹੋਵੇਗੀ, ਸਭ ਕੁਝ ਹੋਵੇਗਾ, ਕਿਉਂਕਿ ਮਾਲਵਾ ਗੁਰੂ ਦਾ ਮਾਲਵਾ ਹੋ ਗਿਆ, ਇੱਥੇ ਸਾਰੀਆਂ ਬਰਕਤਾਂ ਹੁਣ ਹੋਣਗੀਆਂ, ਸਮਾਂ ਪਾ ਕੇ ਹੁਣ ਸਭ ਕੁਝ ਹੁੰਦਾ। ਬਠਿੰਡੇ ਦੇ ਇਲਾਕੇ ਵਿੱਚ ਹੁਣ ਜਿੰਨੇ ਸੁੰਦਰ ਬਾਗ ਲੱਗੇ ਨੇ ਨਾ, ਕਿਨੂਆਂ ਦੇ ਬਾਗ, ਅੰਗੂਰਾਂ ਦੇ ਬਾਗ, ਅੰਬਾਂ ਦੇ ਬਾਗ, ਬਦਾਮਾਂ ਦੇ ਬਾਗ, ਉੱਥੇ ਦਮਦਮੇ ਸਾਹਿਬ ਜਾ ਕੇ ਦੇਖੋ, ਹਰ ਕਿਸਮ ਦੇ ਬਾਗ ਉੱਥੇ ਲੱਗੇ ਹੋਏ ਨੇ। ਇਹ ਸਤਿਗੁਰੂ ਮਹਾਰਾਜ ਦੇ ਬਚਨ ਨੇ ਵੀ ਜਿੱਥੇ ਭਾਈ ਸਤਿਗੁਰੂ ਕਹਿੰਦੇ ਨੇ ਨਦੀਆਂ ਵਿੱਚ ਟਿੱਬੇ ਦਿਖਾ ਲਏ, ਜਿੱਥੇ ਨਦੀਆਂ ਵਗਦੀਆਂ ਨੇ ਉੱਥੇ ਟਿੱਬੇ ਦਿਖਾ ਸਕਦਾ ਹੈ, ਅਤੇ ਜਿੱਥੇ ਥਲੀ ਮਾਰੂ ਥਲ ਨੇ ਉੱਥੇ ਦਰਿਆ ਵਗਾ ਸਕਦਾ ਹੈ।
ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਚਾਹੇ ਕੀੜਾ ਥਾਪ ਦੇ ਪਾਤਸ਼ਾਹੀ, ਕੀੜਾ ਦਾ ਅਰਥ ਕੀੜਾ, ਅਤੇ ਕੀੜਾ ਦਾ ਅਰਥ ਦੂਸਰਾ ਹੈ ਕੰਗਾਲ, ਗਰੀਬ, ਕਹਿੰਦੇ ਵੀ ਇਹ ਵੀ ਕੀੜਾ ਹੀ ਹੈ, ਕੰਗਾਲ ਹੈ। ਹਜ਼ੂਰ ਕਹਿੰਦੇ ਵਾਹਿਗੁਰੂ ਚਾਹੇ ਕੀੜਾ ਥਾਪ ਦੇ ਪਾਤਸ਼ਾਹੀ, ਵੀ ਕੀੜੇ ਨੂੰ ਪਾਤਸ਼ਾਹ ਬਣਾ ਕੇ ਪਾਤਸ਼ਾਹੀ ਵੀ ਦੇ ਸਕਦਾ। ਕੀੜੇ ਨੂੰ ਪਾਤਸ਼ਾਹ ਬਣਾ ਕੇ ਉਹਨੂੰ ਪਾਤਸ਼ਾਹੀ ਦੇ ਸਕਦਾ ਹੈ। ਲਸ਼ਕਰ ਕਰੇ ਸੁਆਹਾ, ਅਤੇ ਵਾਹਿਗੁਰੂ ਚਾਹੇ ਜਿਹੜੇ ਬੜੇ ਬੜੇ ਲਾਓ ਲਸ਼ਕਰ ਵਾਲੇ ਬਾਦਸ਼ਾਹ ਨੇ ਉਹਨਾਂ ਨੂੰ ਸੁਆਹ ਖਾਕ ਦੀ ਢੇਰੀ ਬਣਾ ਦਿੰਦੇ। ਇਹ ਤਾਂ ਰੱਬ ਦੀ ਮੌਜ ਹੈ ਨਾ। ਕੁਝ ਐਸੇ ਵਾਕਿਆਤ ਸਾਡੀ ਅੱਖਾਂ ਦੇ ਸਾਹਮਣੇ ਵੀ ਗੁਜ਼ਰਦੇ ਨੇ। ਅਫਗਾਨਿਸਤਾਨ ਦੇ ਵਿੱਚ ਕੀ ਹੋਇਆ, ਇਰਾਕ ਦੇ ਵਿੱਚ ਕੀ ਹੋ ਰਿਹਾ ਹੈ। ਲਸ਼ਕਰ ਕਰੇ ਸੁਆਹ, ਇਹ ਪ੍ਰਤੱਖ ਵੀ ਗੱਲਾਂ ਵਾਪਰਦੀਆਂ ਨੇ। ਅਤੇ ਵਾਹਿਗੁਰੂ ਕੀੜਿਆਂ ਨੂੰ ਪਾਤਸ਼ਾਹ ਬਣਾ ਦਿੰਦਾ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ। ਅਤੇ ਜਿਹੜੇ ਬੜੇ ਬੜੇ ਫੌਜਾਂ ਦੇ ਮਾਲਕ ਹੁੰਦੇ ਨੇ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਜਾਂਦੇ ਨੇ। ਇਉਂ ਵਾਹਿਗੁਰੂ ਪਰਮੇਸ਼ਰ ਚਾਹੇ ਕੀ ਨਹੀਂ ਕਰ ਸਕਦਾ, ਉਹ ਸਭ ਕੁਝ ਕਰ ਸਕਦਾ। ਧੰਨ ਗੁਰੂ ਨਾਨਕ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਬਾਲਕ ਨੇ ਹੋਲਾਂ ਭੁੰਨ ਕੇ ਛਕਾਈਆਂ ਅਤੇ ਗੁਰੂ ਮਹਾਰਾਜ ਦੇ ਬਚਨ ਹੋ ਗਏ, ਸੱਥਰ ਤੇਰਾ ਲੇਪ ਨਿਹਾਲੀ ਪਾਓ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ ਆਓ ਬਹੋ ਸੁਲਤਾਨ। ਸੁਲਤਾਨ ਅਰਬੀ ਵਿੱਚ ਬਾਦਸ਼ਾਹ ਨੂੰ ਕਹਿੰਦੇ ਨੇ। ਔਰ ਇੱਕੋ ਬਚਨ ਹੋਇਆ, ਉਸ ਬਚਨ ਦੇ ਆਧਾਰ 'ਤੇ ਉਸਨੂੰ ਪਾਤਸ਼ਾਹੀ ਮਿਲ ਗਈ ਸੀ। ਇਉਂ ਵਾਹਿਗੁਰੂ ਚਾਹੇ ਕੁਛ ਵੀ ਹੋ ਸਕਦਾ, ਕੀੜੇ ਨੂੰ ਕੰਗਾਲ ਨੂੰ ਪਾਤਸ਼ਾਹ ਬਣਾ ਕੇ ਪਾਤਸ਼ਾਹੀ ਦੇ ਸਕਦਾ ਹੈ, ਅਤੇ ਜਿਹੜੇ ਬੜੇ ਬੜੇ ਫੌਜਾਂ ਦੇ ਮਾਲਕ ਬਾਦਸ਼ਾਹ ਨੇ ਉਹਨਾਂ ਨੂੰ ਮਿੰਟ ਦੇ ਵਿੱਚ ਹੀ ਸੁਆਹ ਕਰ ਦਿੰਦਾ, ਮਿੱਟੀ ਵਿੱਚ ਮਿਲਾ ਦਿੰਦਾ ਹੈ।
ਜੇ ਤੇ ਜੀ ਜੀਵੈ ਲੈ ਸਾਹਾ, ਜੀਵਾਲੇ ਤਾਂ ਕੇ ਅਸਾਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਜੀਵ ਨੇ, ਜਿੰਨੀ ਵੀ ਜੀਵ ਸ੍ਰਿਸ਼ਟੀ ਹੈ, ਚਾਹੇ ਮਨੁੱਖ ਨੇ ਪਸ਼ੂ ਪੰਛੀ ਨੇ, ਜਿਤਨੇ ਵੀ ਜੀਵ ਨੇ, ਜੀਵੈ ਹੈ ਲੈ ਸਾਹਾ, ਉਹ ਸਾਰੇ ਸਾਹ ਲੈ ਕੇ ਜਿਉਂਦੇ ਨੇ। ਹੁਣ ਸਾਡੇ ਅੰਦਰ ਵੀ ਸਾਹਸ ਵਗਦੇ ਨੇ, ਸਾਹਾਂ ਦੇ ਆਸਰੇ ਸਾਡਾ ਜੀਵਨ ਹੈ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਦੀ ਐਸੀ ਖੇਡ ਹੈ, ਜਿੰਨੇ ਵੀ ਜੀਵ ਨੇ ਸਾਰੇ ਉਹ ਸਾਹ ਲੈ ਕੇ ਜਿਉਂਦੇ ਨੇ। ਜੀਵਾਲੇ ਤਾਂ ਕਿ ਅਸਾਹ, ਅਸਾਹ ਦਾ ਅਰਥ ਹੈ ਸਾਹ ਤੋਂ ਬਿਨਾਂ। ਅਤੇ ਜੇ ਵਾਹਿਗੁਰੂ ਸਾਹ ਤੋਂ ਬਿਨਾਂ ਵੀ ਕਿਸੇ ਨੂੰ ਜੀਵਾਲਣਾ ਚਾਹੇ ਤਾਂ ਕਿ ਉਹਦੇ ਲਈ ਕੀ ਵੱਡੀ ਗੱਲ ਹੈ, ਕੀ ਕੋਈ ਅਸਰਜ ਗੱਲ ਹੈ? ਉਹਦੇ ਲਈ ਕੋਈ ਅਸਰਜ ਗੱਲ ਨਹੀਂ। ਸਾਹ ਲੈ ਕੇ ਤਾਂ ਸਾਰੇ ਹੀ ਜਿਉਂਦੇ ਨੇ, ਅਤੇ ਵਾਹਿਗੁਰੂ ਬਿਨਾਂ ਸਾਹਾਂ ਤੋਂ ਵੀ ਜਿਉਂਦੇ ਰੱਖ ਸਕਦੇ, ਉਹ ਕਿਵੇਂ? ਪੁਰਾਣੇ ਸਮੇਂ ਦੇ ਵਿੱਚ ਜਿਹੜੇ ਯੋਗੀ ਲੋਕ ਸਨ ਨਾ, ਉਹ ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਦੇ ਵਿੱਚ ਚੜ੍ਹਾ ਲੈਂਦੇ ਸਨ, ਅਤੇ ਫਿਰ ਕਈ ਕਈ ਸਾਲ, ਕਈ ਕਈ ਸਦੀਆਂ ਅਤੇ ਹਜ਼ਾਰਾਂ ਸਾਲ ਵੀ ਬੈਠੇ ਰਹਿੰਦੇ ਸਨ ਜਿਉਂਦੇ, ਬਿਨਾਂ ਸਾਹਾਂ ਤੋਂ, ਕਿਉਂਕਿ ਸਾਹ ਲੈਂਦੇ ਨਹੀਂ ਸਨ, ਸਵਾਸ ਦਸਵੇਂ ਦੁਆਰ ਦੇ ਵਿੱਚ ਚੜ੍ਹਾ ਲੈਂਦੇ ਸਨ। ਅਤੇ ਹੁਣ ਵੀ ਜਿਹੜੇ ਆ ਸਾਇੰਸਦਾਨ ਨੇ ਖੋਜਾਂ ਕਰ ਰਹੇ ਨੇ ਵੀ ਕਈ ਜਿਹੜੇ ਆਦਮੀ ਨੇ ਉਹਨਾਂ ਨੂੰ ਕਾਫੀ ਕਾਫੀ ਸਮਾਂ ਨਕਲੀ ਸਾਹ ਦੇ ਕੇ, ਆਕਸੀਜਨ ਦੇ ਕੇ ਮਰਿਆਂ ਨੂੰ ਵੀ ਜਿਉਂਦਾ ਰੱਖ ਲੈਂਦੇ ਨੇ। ਇਸ ਢੰਗ ਦੇ ਨਾਲ ਉਹ ਵਾਹਿਗੁਰੂ ਚਾਹੇ ਬਿਨਾਂ ਸਾਹਾਂ ਤੋਂ ਵੀ ਕਿਸੇ ਨੂੰ ਇਉਂ ਜੀਵਾਲ ਕੇ ਰੱਖ ਸਕਦਾ ਹੈ।
ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇ ਗਿਰਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਦਾਤਾ ਸਮਰੱਥ ਹੈ, ਉਹ ਸੱਚੇ ਮਾਲਕ ਨੂੰ ਜਿਵੇਂ ਜਿਵੇਂ ਪਾਉਂਦਾ ਹੈ ਤਿਉਂ ਤਿਉਂ ਦੇ ਗ੍ਰਹਿ, ਉਸੇ ਉਸੇ ਤਰ੍ਹਾਂ ਸਾਰੇ ਜੀਵਾਂ ਨੂੰ ਗ੍ਰਹਿ ਦਾ ਅਰਥ ਹੈ ਭੋਜਨ ਦਿੰਦਾ, ਸਾਰਿਆਂ ਨੂੰ ਰਿਜਕ ਦਿੰਦਾ ਹੈ, ਚਾਹੇ ਕਿਵੇਂ ਵੀ ਦੇਵੇ, ਕਿਸੇ ਢੰਗ ਦਾ ਵੀ ਦੇਵੇ, ਤੇ ਰਿਜਕ ਅਕਾਲ ਪੁਰਖ ਵਾਹਿਗੁਰੂ ਹੀ ਦਿੰਦਾ ਹੈ।
ਪਹਿਲਾ ਪਹਿਲਾ ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਦੱਸਦੇ ਨੇ ਵੀ ਵਾਹਿਗੁਰੂ ਕਿਵੇਂ ਕਿਵੇਂ ਸਾਰਿਆਂ ਨੂੰ ਰਿਜਕ ਦਿੰਦਾ। ਇੱਕ ਮਾਸਾਹਾਰੀ ਜੀਵ ਨੇ ਉਹਨਾਂ ਨੂੰ ਵਾਹਿਗੁਰੂ ਮਾਸ ਦਾ ਹੀ ਰਿਜਕ ਦਿੰਦਾ, ਇੱਕ ਤ੍ਰਿਣ ਖਾਹੇ ਅਤੇ ਇੱਕ ਭਾਈ ਉਹ ਕੱਖ ਖਾਣ ਵਾਲੇ ਨੇ, ਘਾਹ ਖਾਣ ਵਾਲੇ ਨੇ, ਸ਼ਾਕਾਹਾਰੀ ਨੇ। ਜਿਵੇਂ ਪਿੱਛੇ ਵੀ ਗੁਰੂ ਮਹਾਰਾਜ ਨੇ ਆਖਿਆ ਸੀ ਨਾ, ਸ਼ੀਹਾਂ ਬਾਝਾਂ ਚਰਗਾਂ ਕੂਹੀਆਂ, ਇਹ ਸਾਰੇ ਮਾਸਾਹਾਰੀ ਜਾਨਵਰ ਨੇ। ਵਾਹਿਗੁਰੂ ਚਾਹੇ ਇਹਨਾਂ ਨੂੰ ਘਾਹ ਵੀ ਖਵਾ ਸਕਦਾ, ਪਰ ਇੱਥੇ ਕਹਿੰਦੇ ਨੇ ਇੱਕ ਮਾਸਾਹਾਰੀ ਨੇ ਉਹ ਮਾਸ ਹੀ ਖਾਂਦੇ ਨੇ, ਅਤੇ ਦੂਸਰੇ ਭਾਈ ਸ਼ਾਕਾਹਾਰੀ ਨੇ ਜਿਹੜੇ ਤ੍ਰਿਣ ਖਾਹੇ ਉਹ ਘਾਹ ਹੀ ਖਾਂਦੇ ਹਨ।
ਇੱਕ ਨਾ ਛੱਤੀ ਅੰਮ੍ਰਿਤ ਪਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਸ ਮਨੁੱਖ ਸ੍ਰਿਸ਼ਟੀ ਬਾਰੇ ਦੱਸਦੇ ਨੇ ਵੀ ਇੱਕ ਇਹੋ ਜਿਹਾ ਵੀ ਜੀਵ ਹੈ, ਭਾਵ ਮਨੁੱਖ ਹੈ, ਜਿਹੜਾ 36 ਪ੍ਰਕਾਰ ਦੇ ਅੰਮ੍ਰਿਤ ਰੂਪ ਭੋਜਨ ਪ੍ਰਾਪਤ ਕਰ ਰਿਹਾ। ਬਾਕੀ ਤਾਂ ਜਿਹੜੇ ਜੀਵ ਨੇ ਉਹ ਤਾਂ ਇੱਕੋ ਕਿਸਮ ਦਾ ਹੀ ਆਹਾਰ ਖਾਂਦੇ ਨੇ, ਮਾਸਾਹਾਰੀ ਮਾਸ ਖਾਂਦੇ ਨੇ ਅਤੇ ਸ਼ਾਕਾਹਾਰੀ ਕਾਹ ਖਾਂਦੇ ਨੇ। ਪਰ ਮਨੁੱਖ ਇਹੋ ਜਿਹਾ ਜੀਵ ਹੈ ਜਿਹਦੇ ਉੱਤੇ ਵਾਹਿਗੁਰੂ ਨੇ ਬੜੀ ਮਹਾਨ ਕਿਰਪਾ ਕੀਤੀ ਹੈ, ਵੀ ਇਹ 36 ਪ੍ਰਕਾਰ ਦੇ ਅੰਮ੍ਰਿਤ ਰੂਪ ਭੋਜਨ ਵੀ ਛਕਦਾ, ਪਰ ਫਿਰ ਵੀ ਜੇ ਕੋਈ ਰੱਬ ਦਾ ਨਾਂ ਨਾ ਲਵੇ ਤੇ ਫਿਰ ਤੇ ਉਹ ਅਕਿਰਤ ਕਣ ਹੈ।
ਇੱਕ ਮਿਟਿਆ ਮਹਿ ਮਿਟਿਆ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਇੱਕ ਇਹੋ ਜਿਹੇ ਵੀ ਜੀਵ ਨੇ ਜਿਹੜੇ ਮਿੱਟੀ ਵਿੱਚ ਨੇ, ਆ ਜਿਵੇਂ ਕਈ ਐਸੇ ਜੀਵ ਨੇ ਜਿਹੜੇ ਮਿੱਟੀ ਵਿੱਚ ਨੇ, ਆ ਗੰਡ ਕਡੋਲੇ ਹੁੰਦੇ ਨੇ, ਮੀਂਹ ਪੈ ਤੋਂ ਨਿਕਲਦੇ ਆ, ਉਹ ਮਿੱਟੀ ਵਿੱਚ ਰਹਿੰਦੇ ਨੇ ਤੇ ਉਹ ਮਿੱਟੀ ਹੀ ਖਾਂਦੇ ਨੇ, ਉਹਨਾਂ ਦੀ ਖੁਰਾਕ ਮਿੱਟੀ ਹੀ ਵਾਹਿਗੁਰੂ ਨੇ ਬਣਾਈ ਹੋਈ ਹੈ।
ਪੌਣ ਸੁਮਾਰੀ ਪੌਣ ਸੁਮਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਪੌਣ ਸੁਮਾਰੀ, ਇੱਕ ਪੌਣ ਸੁਮਾਰੀ ਦਾ ਅਰਥ ਜਿਹੜੀ ਪੌਣ ਦੀ ਸਵਾਸਾਂ ਦੀ ਸੁਮਾਰੀ ਗਿਣਤੀ ਕਰਨ ਵਾਲੇ ਯੋਗੀ ਲੋਕ ਨੇ, ਅਤੇ ਜਿਹੜੇ ਉਹ ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਦੇ ਵਿੱਚ ਚੜਾਉਂਦੇ ਨੇ। ਇੱਕ ਪੌਣ ਸੁਮਾਰੀ ਤੋਂ ਭਾਵ ਹੈ ਜਿਹੜੇ ਯੋਗੀ ਲੋਕ ਨੇ, ਪੌਣ ਸੁਮਾਰ ਉਹ ਸਵਾਸਾਂ ਦੀ ਗਿਣਤੀ ਮਿਣਤੀ ਕਰਦੇ ਨੇ, ਜਿਹੜੇ ਯੋਗੀ ਲੋਕ ਨੇ ਉਹ ਸਾਡੇ ਵਰਗਾ ਭੋਜਨ ਨਹੀਂ ਛਕਦੇ। ਜਦੋਂ ਉਹ ਦਸਵੇਂ ਦੁਆਰ ਦੇ ਵਿੱਚ ਸਵਾਸਾਂ ਨੂੰ ਚੜਾਉਂਦੇ ਨੇ ਅਤੇ ਫਿਰ ਉਹ ਸਵਾਸਾਂ ਦੀ ਗਿਣਤੀ ਮਿਣਤੀ ਕਰਦੇ ਨੇ ਅਤੇ ਫਿਰ ਉਹ ਪੌਣ ਦਾ ਹੀ ਭੋਜਨ ਛਕਦੇ ਨੇ, ਜਿਨ੍ਹਾਂ ਨੂੰ ਪੌਣੋਹਾਰੀ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਇੱਕ ਪੌਣ ਸ਼ੁਮਾਰੀ, ਇੱਕ ਪ੍ਰਾਣਾਯਾਮ ਕਰਨ ਵਾਲੇ ਯੋਗੀ ਨੇ ਵੀ ਜਿਹੜੇ ਪੌਣ ਸੁਮਾਰ ਉਹ ਪੌਣ ਦੇ ਹੀ ਸੁਮਾਰ ਗਿਣਤੀ ਮਿਣਤੀ ਦੇ ਵਿੱਚ ਪਏ ਰਹਿੰਦੇ ਨੇ ਤੇ ਪੌਣਹਾਰੀ ਹੋ ਕੇ ਪੌਣ ਦਾ ਹੀ ਉਹ ਆਹਾਰ ਛਕਦੇ ਹਨ।
ਇੱਕ ਨਿਰੰਕਾਰੀ ਨਾਮ ਆਧਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਐਸੇ ਨਿਰੰਕਾਰੀ ਦਾ ਅਰਥ ਹੈ ਨਿਰੰਕਾਰ ਦੇ ਭਗਤ ਨੇ, ਜਿਨ੍ਹਾਂ ਨੂੰ ਕੇਵਲ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਕਿੰਨੀਆਂ ਸੁੰਦਰ ਵਿਚਾਰਾਂ ਦੱਸ ਕੇ ਅਤੇ ਗੁਰੂ ਮਹਾਰਾਜ ਕਹਿੰਦੇ ਭਾਈ ਵੇਖ ਲਓ, ਵਾਹਿਗੁਰੂ ਨੇ ਵੱਖੋ ਵੱਖਰਾ ਸਭ ਨੂੰ ਰਿਜ਼ਕ ਦਿੱਤਾ ਹੈ, ਜਿਵੇਂ ਜਿਵੇਂ ਉਸ ਨੂੰ ਪਾਉਂਦਾ ਉਸੇ ਉਸ ਤਰ੍ਹਾਂ ਦੇ ਰਿਹਾ ਹੈ। ਮਾਸਾਹਾਰੀਆਂ ਨੂੰ ਮਾਸ ਅਤੇ ਸ਼ਾਕਾਹਾਰੀਆਂ ਨੂੰ ਘਾਹ ਅਤੇ ਮਨੁੱਖ ਨੂੰ 36 ਪ੍ਰਕਾਰ ਦੇ ਅੰਮ੍ਰਿਤ ਭੋਜਨ ਦਿੱਤੇ ਨੇ। ਮਿੱਟੀ ਖਾਣ ਵਾਲਿਆਂ ਨੂੰ ਮਿੱਟੀ ਦੀ ਖੁਰਾਕ ਅਤੇ ਹਵਾ ਖਾਣ ਵਾਲਿਆਂ ਨੂੰ ਹਵਾ ਦੀ ਖੁਰਾਕ ਦਿੱਤੀ ਹੈ ਅਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਨਿਰੰਕਾਰ ਦੇ ਭਗਤ ਨੇ ਉਹਨਾਂ ਨੂੰ ਨਾਮ ਦਾ ਹੀ ਆਧਾਰ ਬਖਸ਼ਿਆ, ਉਹ ਨਾਮ ਦਾ ਹੀ ਭੋਜਨ ਛਕਦੇ ਹਨ।
ਜੀਵੈ ਦਾਤਾ ਮਰੈ ਨਾ ਕੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੀਵੈ ਦਾਤਾ, ਉਹ ਦਾਤਾ ਵਾਹਿਗੁਰੂ ਹਮੇਸ਼ਾ ਲਈ ਜਿਉਂਦਾ ਹੈ, ਮਰੈ ਨਾ ਕੋਏ, ਅਤੇ ਕੋਈ ਭੁੱਖ ਦੇ ਦੁੱਖ ਤੋਂ ਕੋਈ ਇਸ ਤਰ੍ਹਾਂ ਭੁੱਖ ਦੇ ਦੁੱਖ ਦੇ ਨਾਲ ਕੋਈ ਵੀ ਪਾਈ ਨਹੀਂ ਮਰ ਸਕਦਾ, ਕਿਉਂਕਿ ਦਾਤਾ ਵਾਹਿਗੁਰੂ ਜਿਉਂਦਾ ਹੈ। ਜਿੰਨਾ ਚਿਰ ਤੱਕ ਅਸੀਂ ਉਹਦੇ ਉੱਤੇ ਭਰੋਸਾ ਰੱਖੀਏ ਤੇ ਵਾਹਿਗੁਰੂ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ, ਭੁੱਖਾ ਨਹੀਂ ਮਰਨ ਦਿੰਦਾ।
ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਮੁੱਠੇ ਜਾਹੇ, ਇੱਥੇ ਵਿਸਰਾਮ ਨਾਹੀ ਮਨ ਸੋਏ, ਬਈ ਉਹ ਮੁੱਠੇ ਜਾਹੇ ਦਾ ਅਰਥ ਹੈ ਲੁੱਟੇ ਜਾਂਦੇ ਨੇ, ਨਾਹੀ ਮਨ ਸੋਏ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਦਾਤਾ ਨਹੀਂ ਵਸਿਆ, ਭਾਵ ਜਿਹੜੇ ਉਸ ਦਾਤੇ ਨੂੰ ਯਾਦ ਕਰਦੇ ਨੇ ਉਹਨਾਂ 'ਤੇ ਮਾਲਕ ਦੀ ਮਿਹਰ ਹੁੰਦੀ ਹੈ, ਅਤੇ ਜਿਹੜੇ ਲੈ ਕੇ ਦਾਤੇ ਨੂੰ ਭੁੱਲ ਜਾਂਦੇ ਨੇ, ਉਹਦਾ ਸ਼ੁਕਰਾਨਾ ਵੀ ਨਹੀਂ ਕਰਦੇ, ਉਹਦਾ ਨਾਮ ਵੀ ਨਹੀਂ ਜਪਦੇ, ਉਹ ਤੇ ਭਾਈ ਇੱਥੋਂ ਲੁੱਟੇ ਹੋਏ ਜਾਂਦੇ ਹਨ।
ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੌੜੀ ਦੇ ਵਿੱਚ ਪੂਰੇ ਗੁਰੂ ਦੀ ਸੇਵਾ ਦਾ ਉਪਦੇਸ਼ ਦਿੰਦੇ ਹਨ। ਗੁਰਮੁਖੋ ਪੂਰੇ ਗੁਰੂ ਦੀ ਕਾਰ ਟਹਿਲ ਸੇਵਾ, ਕਰਮ ਕਮਾਈਆ ਭਾਗਾਂ ਦੇ ਨਾਲ ਹੀ ਕੀਤੀ ਜਾਂਦੀ ਹੈ, ਪੂਰੇ ਗੁਰੂ ਦੀ ਸੇਵਾ ਭਾਗਾਂ ਤੋਂ ਬਿਨਾਂ ਨਹੀਂ ਹੋ ਸਕਦੀ।
ਗੁਰਮਤੀ ਆਪ ਗਵਾਏ ਨਾਮ ਧਿਆਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੀ ਮਤ ਨੂੰ ਧਾਰਨ ਕਰਕੇ ਆਪਾ ਭਾਵ ਗਵਾ ਕੇ ਨਾਮ ਧਿਆਈ ਹੈ ਤੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ।
ਦੂਜੀ ਕਾਰੈ ਲਗ ਜਨਮ ਗਵਾਈ ਹੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰੇ ਗੁਰੂ ਦੀ ਸੇਵਾ ਛੱਡ ਕੇ ਦੂਜੀ ਕਾਰੈ ਲਗ, ਜਿਹੜੇ ਹੋਰ ਦੂਜੀ ਕਾਰ ਦੇ ਵਿੱਚ ਲੱਗ ਜਾਂਦੇ ਨੇ, ਕਿਸੇ ਮਨੁੱਖ ਦੀ ਸੇਵਾ, ਕਿਸੇ ਮੜੀ ਮਸਾਣੀ ਦੀ ਸੇਵਾ, ਕਿਸੇ ਪੀਰ ਫਕੀਰ ਦੀ ਸੇਵਾ, ਕਿਸੇ ਪੰਡਿਤ ਅਤੇ ਕਿਸੇ ਹੋਰ ਦੇਵੀ ਦੇਵਤਿਆਂ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ, ਉਹ ਦੂਜੀ ਕਾਰ ਹੀ ਹੈ। ਹਜ਼ੂਰ ਕਹਿੰਦੇ ਦੂਜੀ ਕਾਰ ਸੇਵਾ ਦੇ ਵਿੱਚ ਲੱਗ ਕੇ ਜਨਮ ਗਵਾਈਏ, ਆਪਣੇ ਜਨਮ ਨੂੰ ਵਿਅਰਥ ਗਵਾ ਲਈਦਾ ਹੈ।
ਬਿਣ ਨਾਵੇਂ ਸਭ ਵਿਸ ਪੈ ਜੈ ਖਾਈਐ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਅਸੀਂ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਤੇ ਆ ਜਿੰਨੇ ਵੀ ਅਸੀਂ ਪਦਾਰਥ ਖਾਂਦੇ ਹਾਂ ਸਾਰੇ ਜ਼ਹਿਰ ਨੇ। ਜੇ ਰੱਬ ਦਾ ਨਾਂ ਨਹੀਂ ਨਾ ਜਪਦੇ ਸਾਰੇ ਪਦਾਰਥ ਜ਼ਹਿਰ ਨੇ। ਪੈਜਾ ਖਾਈਆ, ਜੋ ਮਰਜ਼ੀ ਖਾ ਲਓ ਅਤੇ ਜੋ ਮਰਜ਼ੀ ਪਹਿਨੀ ਜਾਓ, ਪਰ ਨਾਮ ਤੋਂ ਬਿਨਾਂ ਸਭ ਜ਼ਹਿਰ ਨੇ, ਸਾਡੇ ਜੀਵਨ ਨੂੰ ਤਬਾਹ ਕਰਨ ਵਾਲੇ ਹਨ।
ਸੱਚਾ ਸ਼ਬਦ ਸਾਲਾਹੇ ਸੱਚ ਸਮਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚਾ ਸ਼ਬਦ ਸਾਲਾਹੇ, ਬਈ ਸੱਚੇ ਸ਼ਬਦ ਨੂੰ ਸਲਾਹ ਕੇ ਸੱਚ ਸਮਾਈਐ, ਅਤੇ ਫਿਰ ਉਹ ਸਤਿਸ਼੍ਰੂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਈਦਾ। ਇਸੇ ਲਈ ਸਾਨੂੰ ਸੱਚੇ ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ।
ਬਿਣ ਸਤਿਗੁਰ ਸੇਵੈ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਕਿਸੇ ਦਾ ਵੀ ਸੁੱਖ ਦੇ ਵਿੱਚ ਨਿਵਾਸ ਨਹੀਂ ਹੋ ਸਕਦਾ। ਦੁਨੀਆਂ ਸੁੱਖ ਭਾਲਦੀ ਹੈ ਨਾ, ਪਰ ਸਤਿਗੁਰੂ ਕਹਿੰਦੇ ਸੁੱਖ ਸੇਵਾ ਅੰਦਰ ਰੱਖਿਆ, ਸੁੱਖ ਸੇਵਾ ਦੇ ਵਿੱਚ, ਗੁਰੂ ਦੀ ਸੇਵਾ ਦੇ ਵਿੱਚ ਰੱਖਿਆ ਹੋਇਆ। ਬਿਨਾਂ ਸਤਿਗੁਰੂ ਦੀ ਸੇਵਾ ਤੋਂ ਕਿਸੇ ਦਾ ਸੁੱਖ ਵਿੱਚ ਨਿਵਾਸ ਨਹੀਂ ਹੋ ਸਕਦਾ। ਫਿਰ ਆਈਐ, ਅਤੇ ਗੁਰੂ ਦੀ ਸੇਵਾ ਤੋਂ ਬਿਨਾਂ ਮੁੜ ਕੇ ਜੂਨਾਂ ਦੇ ਵਿੱਚ ਆਉਣਾ ਜਾਣਾ ਪੈਂਦਾ ਹੈ।
ਦੁਨੀਆ ਖੋਟੀ ਰਾਸ ਕੂੜ ਕਮਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੀ ਦੁਨੀਆ ਹੈ ਇਹ ਤੇ ਖੋਟੀ ਪੂੰਜੀ ਨੂੰ ਇਕੱਠਾ ਕਰਨ ਲੱਗੀ ਹੋਈ ਹੈ, ਕਿਉਂਕਿ ਆਹ ਜਿਹੜਾ ਬਾਹਰਲਾ ਧਨ ਹੈ, ਮਾਇਆ ਹੈ, ਪਦਾਰਥ ਨੇ, ਖੋਟੀ ਪੂੰਜੀ ਹੈ। ਸਤਿਗੁਰੂ ਮਹਾਰਾਜ ਨੇ ਇਹਦੇ ਬਾਰੇ ਲਿਖਿਆ, ਨਾਮ ਧਨ ਬਿਨ ਹੋਰ ਸਭ ਬਿਖ ਜਾਣ, ਮਾਇਆ ਮੋਹ ਜਲੈ ਅਵਮਾਨ। ਨਾਮ ਧਨ ਤੋਂ ਬਿਨਾਂ ਸਾਰੀ ਜ਼ਹਿਰ ਹੀ ਹੈ ਜੋ ਕੁਛ ਅਸੀਂ ਇਕੱਠੀ ਕਰ ਰਹੇ ਹਾਂ। ਦੁਨੀਆਂ ਖੋਟੀ ਰਾਸ ਇਕੱਠੀ ਕਰ ਰਹੀ ਹੈ ਅਤੇ ਕੂੜ ਕਮਾਈ ਹੈ, ਅਤੇ ਭਾਈ ਝੂਠ ਬੋਲਦੇ ਨੇ ਅਤੇ ਝੂਠ ਦੀ ਖੱਟੀ ਖੱਟਦੇ ਨੇ, ਅਤੇ ਝੂਠੀ ਪੂੰਜੀ ਜੋੜਦੇ ਨੇ, ਅਤੇ ਜੋ ਸਾਡੇ ਆਤਮਕ ਜੀਵਨ ਦੇ ਲਈ ਜ਼ਹਿਰ ਸਾਬਤ ਹੁੰਦੀ ਹੈ।
ਨਾਨਕ ਸੱਚ ਖਰਾ ਸਾਲਾਹੇ ਪਤ ਸਿਉ ਜਾਈਐ।
ਅੰਤਲੀ ਪੰਕਤੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸੱਚ ਖਰਾ ਸਾਲਾਹੇ, ਬਈ ਅਸਲੀ ਜਿਹੜਾ ਸੱਚ ਅਕਾਲ ਪੁਰਖ ਹੈ ਅਤੇ ਉਹੀ ਖਰਾ ਹੈ, ਉਹਨੂੰ ਸਲਾਹਣਾ ਚਾਹੀਦਾ। ਅਥਵਾ ਨਾਨਕ ਸੱਚ ਖਰਾ ਸਾਲਾਹੇ, ਉਹ ਵਾਹਿਗੁਰੂ ਸੱਚ, ਸੱਚ ਦਾ ਅਰਥ ਸਦਾ ਸਿਰ ਰਹਿਣ ਵਾਲਾ ਹੈ, ਉਹ ਵਾਹਿਗੁਰੂ ਹਮੇਸ਼ਾ ਲਈ ਰਹਿਣ ਵਾਲਾ ਹੈ, ਅਤੇ ਖਰਾ ਸਾਲਾਹੇ, ਬਈ ਉਹਨੂੰ ਬਹੁਤਾ ਸਲਾਹਣਾ ਚਾਹੀਦਾ। ਜਿੰਨਾ ਕੋਈ ਵਾਹਿਗੁਰੂ ਨੂੰ ਬਹੁਤਾ ਸਲਾਹੁੰਦਾ ਹੈ, ਪਤ ਸਿਉਂ ਜਾਈਏ, ਉਹ ਬੜੀ ਪਤ ਨਾਲ, ਬੜੀ ਸ਼ਾਨੋ ਸ਼ੌਕਤ ਨਾਲ, ਬੜੇ ਮਾਨ ਸਨਮਾਨ ਦੇ ਨਾਲ ਅੱਗੇ ਪ੍ਰਲੋਕ ਦੇ ਵਿੱਚ ਜਾਂਦਾ ਹੈ। ਜਿਹੜੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ, ਸਿਮਰਨ ਕਰਦੇ ਨੇ, ਕੀਰਤਨ ਭਗਤੀ ਨਾਲ ਜੁੜਦੇ ਨੇ, ਅਤੇ ਫਿਰ ਉਹਨਾਂ ਦਾ ਅੱਗੇ ਵੀ ਸਤਿਕਾਰ ਹੁੰਦਾ। ਰੇਰੇ ਦਰਗਹਿ ਹੈ ਕਹਿ ਨਾ ਕਹੁ, ਆਓ ਬੈਠ ਆਦਰ ਸ਼ੁਭ ਦਿਓ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀ। ਧਰਮਰਾਜ ਵੀ ਇਹ ਗੱਲ ਕਹਿੰਦਾ ਵੀ ਤੁਸਾਂ ਤੇ ਮੇਰੇ ਘਰ ਨੂੰ ਪਵਿੱਤਰ ਕਰ ਦਿੱਤਾ। ਇਉਂ ਉਹ ਪਤ ਨਾਲ ਅੱਗੇ ਪਾਈ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਦੁਨੀਆ ਖੋਟੀ ਰਾਸ ਕੂੜ ਕਮਾਈਐ, ਨਾਨਕ ਸੱਚ ਖਰਾ ਸਾਲਾਹੇ ਪਤ ਸਿਉ ਜਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।